जिंदगी दी राह तेरी बाणी, जिंदगी दी राह तेरी बाणी, जिंदगी दी राह तेरी बाणी, जिंदगी दी राह तेरी बाणी। पैरां लई दीवार राधे लई जान, जिंदगी दी राह तेरी बाणी, जिंदगी दी राह तेरी बाणी, जिंदगी दी राह, 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 जिंदगी दी राह।
दोस्तो, जिंदगी दी राह कार्यक्रम वालों आप सब नु जय मसीह दी। सानू पूरी उम्मीद है कि तुसी सब प्रभु येशु मसीह विच खुश होवोगे। इस प्रोग्राम दे विच असी तुहाडा स्वागत करदे आं ते उम्मीद करदे आं कि ए प्रोग्राम तुहाडे आत्मिक उन्नति दी राह बनेगा। ते हुण संदेश सुनन तो पहला अपने दिलां नु तैयार करदे आं एक भजन द्वारा।
प्रीत जिन्हादी सो पापी तर जावण गे, ये सुनाल प्रीत जिन्हादी सो पापी तर जावण गे।
Hello, listening friends.
सुनन वाले दोस्तों की हाल है?
Thank you very much for tuning in to this broadcast.
इस प्रोग्राम नु सुनन वास्ते तुहाडा बहुत बहुत शुक्रिया।
We are glad you tuned in.
असी खुश हां कि तुसा अपना रेडियो ऑन कीता।
We have been going through a series of messages entitled The Blessings of Surrender.
असी दस्तबरदारी दीयां बरकतां दे सिलसिलेवार पैगामां विचों गुजर रहे हां।
In our last broadcast, we left Elisha's servant under attack in a panic.
ਸਾਡੇ ਪਿਛਲੇ ਨਸ਼ਰੀਆਤੀ ਪ੍ਰੋਗਰਾਮ ਵਿੱਚ ਅਸਾਂ ਅਲੀਸ਼ਾ ਦੇ ਖਾਦਮ ਨੂੰ ਹਮਲੇ ਥੱਲੇ ਤੇ ਖੌਫਜ਼ਦਾ ਛੱਡਿਆ ਸੀ।
Elisha's associate was saying, "Wait a minute, who is with us?"
ਅਲੀਸ਼ਾ ਦਾ ਖਾਦਮ ਕਹਿ ਰਿਹਾ ਸੀ, "ਇੱਕ ਮਿੰਟ ਇੰਤਜ਼ਾਰ ਕਰੋ, ਸਾਡੇ ਨਾਲ ਕੌਣ ਹੈ?"
"It's only you and me, prophet of God."
ਖੁਦਾ ਦੇ ਬੰਦੇ ਸਿਰਫ ਤੂੰ ਤੇ ਮੈਂ ਵਾਂ।
My listening friends, when you are in the center of the will of God like Elisha was,
ਸੁਣਨ ਵਾਲੇ ਮੇਰੇ ਦੋਸਤੋ, ਜਦੋਂ ਅਲੀਸ਼ਾ ਦੀ ਤਰ੍ਹਾਂ ਤੁਸੀਂ ਖੁਦਾ ਦੀ ਮਰਜ਼ੀ ਦੇ ਮਰਕਜ਼ ਵਿੱਚ ਹੁੰਦੇ ਹੋ,
Even in the heat of the battle, God shows you visions that nobody else can see.
ਇਥੋਂ ਤੱਕ ਕਿ ਐਨ ਜੰਗ ਦੇ ਵਕਤ ਖੁਦਾ ਤੁਹਾਨੂੰ ਰੋਇਆ ਵਿਖਾਉਂਦਾ ਹੈ ਜਿਹੜਾ ਹੋਰ ਕੋਈ ਨਹੀਂ ਵੇਖ ਸਕਦਾ।
Job was given his greatest vision of God under pressures that almost killed him.
ਅਯੂਬ ਨੂੰ ਖੁਦਾ ਨੇ ਉਦੋਂ ਰੋਇਆ ਵਿਖਾਈ ਜਦੋਂ ਉਹ ਇੰਨੇ ਜ਼ਿਆਦਾ ਬੋਝ ਥੱਲੇ ਦੱਬਿਆ ਹੋਇਆ ਸੀ ਜਿਨੇ ਤਕਰੀਬਨ ਉਹਨੂੰ ਮਾਰ ਦਿੱਤਾ ਸੀ।
Daniel showed the world that Yahweh vindicates his own even in the den of lions.
ਦਾਨੀਅਲ ਨੇ ਦੁਨੀਆਂ ਨੂੰ ਵਿਖਾਇਆ ਕਿ ਯਹਵਾ ਆਪਣੇ ਲੋਕਾਂ ਨੂੰ ਸ਼ੇਰਾਂ ਦੀ ਖੋਹ ਵਿੱਚ ਵੀ ਬੇਗੁਨਾਹ ਸਾਬਤ ਕਰਦਾ ਹੈ।
Paul wrote some of his greatest epistles while chained in a Roman dungeon.
ਮੁਕੱਦਸ ਪੌਲਸ ਨੇ ਆਪਣੇ ਬਾਜ਼ ਖਤ ਰੋਮ ਦੇ ਕੈਦਖਾਨੇ ਵਿੱਚੋਂ ਜਦੋਂ ਜ਼ੰਜੀਰਾਂ 'ਚ ਬੱਝਿਆ ਸੀ ਉਦੋਂ ਲਿਖੇ।
John saw the glorified Christ and the eternal destiny of the world while exiled on the island of Patmos.
ਯੋਹੰਨਾ ਆਰਫ ਨੇ ਜਲਾਲੀ ਯਸੂ ਨੂੰ ਤੇ ਦੁਨੀਆਂ ਦੇ ਅਬਦੀ ਮੁਕੱਦਰ ਨੂੰ ਉਦੋਂ ਵੇਖਿਆ ਜਦੋਂ ਉਹ ਪਿਤਮਸ ਦੇ ਜਜ਼ੀਰੇ ਵਿੱਚ ਜਲਾਵਤਨ ਕੀਤਾ ਗਿਆ ਸੀ।
And here in the midst of satanic oppression and satanic attack,
ਤੇ ਇੱਥੇ ਅਬਲੀਸੀ ਜ਼ੁਲਮ ਤੇ ਸ਼ੈਤਾਨੀ ਹਮਲਿਆਂ ਦੇ ਦੌਰਾਨ
Elisha sees the angelic hosts of heaven coming down to protect him.
Elisha asmani lashkar nu odi jaan bachan layi thalle aundeyan vekhda hai.
Elisha sees the angelic hosts of heaven coming down to defend him.
Elisha asmani farishtiyan de lashkar nu ode difa layi aundeyan vekhda hai.
Long before his associate could even understand what he was talking about.
ਇਸ ਤੋਂ ਬਹੁਤ ਪਹਿਲਾਂ ਕਿ ਉਹਦਾ ਖਾਦਮ ਸਮਝ ਸਕੇ ਕਿ ਉਹ ਕੀ ਗੱਲ ਕਰ ਰਿਹਾ ਹੈ।
Elisha saw the guards of heaven surrounding and protecting him.
Elisha ਨੇ ਅਸਮਾਨੀ ਮਹਾਫਜ਼ਾਂ ਨੂੰ ਉਹਨੂੰ ਘੇਰਿਆ ਹੋਇਆ ਤੇ ਬਚਾਉਂਦਿਆਂ ਹੋਇਆ ਵੇਖਿਆ।
Elisha saw the protection so clearly that when the young man was sweating in fear,
Elisha ਨੇ ਬਚਾਓ ਨੂੰ ਇੰਨਾ ਸਾਫ਼ ਤੌਰ ਤੇ ਵੇਖਿਆ ਕਿ ਜਦੋਂ ਜਵਾਨ ਆਦਮੀ ਨੂੰ ਡਰ ਨਾਲ ਪਸੀਨਾ ਆ ਰਿਹਾ ਸੀ।
Elisha was able to say calmly to him, Don't be afraid, those who are with us are more than those who are against us.
Elisha ne bade sukoon naal apne is dost nu kiya ke mat dar, jehde sade naal ne oh sade mukhalifan naalon bohte ne.
Probably in his quiet time that morning,
galban oh subah de waqt apni khamoshi de waqt vich si.
The Lord told Elisha of how he was going to deliver him.
ਖੁਦਾਵੰਦ ਨੇ ਅਲੀਸ਼ਾ ਨੂੰ ਦੱਸਿਆ ਕਿ ਉਹ ਉਹਨੂੰ ਕਿਸ ਤਰ੍ਹਾਂ ਛੁਡਾਏਗਾ।
When you are at the center of the will of God,
ਜਦੋਂ ਤੁਸੀਂ ਖੁਦਾ ਦੀ ਮਰਜ਼ੀ ਦੇ ਦਰਮਿਆਨ ਵਿੱਚ ਹੁੰਦੇ ਹੋ,
You don't run around telling everybody who would listen.
ਤੁਸੀਂ ਇਧਰ ਉਧਰ ਨਹੀਂ ਨੱਸਦੇ ਤੇ ਹਰ ਇੱਕ ਨੂੰ ਸੁਣਨ ਲਈ ਨਹੀਂ ਆਖਦੇ।
When you are at the very center of the will of God,
ਜਦੋਂ ਤੁਸੀਂ ਖੁਦਾ ਦੀ ਮਰਜ਼ੀ ਦੇ ਐਨ ਮਰਕਜ਼ ਵਿੱਚ ਹੁੰਦੇ ਹੋ,
You know and believe and practice the divine truth.
ਤੁਸੀਂ ਜਾਣਦੇ ਹੋ ਤੇ ਇਮਾਨ ਰੱਖਦੇ ਤੇ ਇਲਾਹੀ ਸੱਚਾਈ ਤੇ ਅਮਲ ਕਰਦੇ ਹੋ।
You know that the sovereign God is going to take all of this oppression and the attacks and bring something wonderful out of it.
ਤੁਸੀਂ ਜਾਣਦੇ ਹੋ ਕਿ ਕਾਦਰੇ ਮੁਤਲਕ ਖੁਦਾ ਇਸ ਸਾਰੇ ਜ਼ੁਲਮ ਤੇ ਹਮਲਿਆਂ ਨੂੰ ਆਪਣੇ ਹੱਥ ਵਿੱਚ ਲਵੇਗਾ ਤੇ ਇਹਦੇ ਵਿੱਚੋਂ ਕੋਈ ਹੈਰਾਨ ਕਰਨ ਵਾਲੀ ਗੱਲ ਜ਼ਰੂਰ ਕੱਢੇਗਾ।
When you are at the very center of the will of God,
ਜਦੋਂ ਤੁਸੀਂ ਖੁਦਾ ਦੀ ਮਰਜ਼ੀ ਦੇ ਮਰਕਜ਼ ਵਿੱਚ ਹੁੰਦੇ ਹੋ,
You do not say, Oh, please feel sorry for me.
Tusi eh nahi kende ke mere layi afsos karo.
But rather you would say with the apostle Paul,
Balki tusi Paulus rasool wangru kavoge,
In all things God is working his sovereign purpose out and no one can touch me.
Sariyan gallan vich khuda apne ilahi maqsad te kam kar reha hai te koi mainu chhu nahi sakda.
No one can harm me.
Koi mainu nuksan nahi pahuncha sakda.
Because I am in the very center of the will of God.
Kyon jo main khuda di marzi de ain markaz vich va.
Elisha understood that not everyone could see what he saw.
Elisha samajh gaya ki jo kuch oh vekh sakda si har koi nahi vekh sakda.
So what did he do?
Phir unne ki kita?
He prayed.
Unne dua kiti.
Look at verse 17.
Ayat number 17 vekho.
O Lord, I pray, open his eyes so that he may see.
Ae khuda main teri minnat karna va, ediyan akhan khol taake oh vekh sake.
and the Lord opened the eyes of the young man and he saw.
ਤੇ ਖੁਦਾ ਨੇ ਉਸ ਜਵਾਨ ਦੀਆਂ ਅੱਖਾਂ ਖੋਲੀਆਂ ਤੇ ਉਹਨੇ ਵੇਖਿਆ.
And behold, the mountains were filled with horses and chariots of fire all around Elisha.
ਤੇ ਵੇਖੋ ਅਲੀਸ਼ਾ ਦੇ ਆਲੇ ਦੁਆਲੇ ਪਹਾੜ ਕੋੜਿਆਂ ਤੇ ਆਤਸ਼ੀ ਰੱਥਾਂ ਨਾਲ ਭਰਿਆ ਹੋਇਆ ਸੀ.
My listening friends,
ਸੁਣਨ ਵਾਲੇ ਮੇਰੇ ਦੋਸਤੋ,
Elisha's man was probably busy ministering and running around.
ਅਲੀਸ਼ਾ ਦਾ ਖਾਦਮ ਗਾਲਬਨ ਖਿਦਮਤ ਵਿੱਚ ਮਸਰੂਫ ਸੀ ਤੇ ਇਧਰ ਉਧਰ ਦੌੜ ਰਿਹਾ ਸੀ.
He did not have time to hear God.
ਖੁਦਾ ਦੀ ਆਵਾਜ਼ ਸੁਣਨ ਲਈ ਉਹਦੇ ਕੋਲ ਵਕਤ ਨਹੀਂ ਸੀ.
While Elisha's man was busy with activities, God's man was on his face and on his knees.
ਜਦੋਂ ਕਿ ਅਲੀਸ਼ਾ ਦਾ ਖਾਦਮ ਆਪਣੀ ਸਰਗਰਮੀ ਵਿੱਚ ਮਸਰੂਫ ਸੀ, ਮਰਦੇ ਖੁਦਾ ਸਜਦੇ ਵਿੱਚ ਸੀ.
Elisha was living in the invisible realm and living by faith.
ਅਲੀਸ਼ਾ ਨਜ਼ਰ ਨਾ ਆਉਣ ਵਾਲੀ ਹਕੂਮਤ ਵਿੱਚ ਰਹਿ ਰਿਹਾ ਸੀ ਤੇ ਈਮਾਨ ਨਾਲ ਜ਼ਿੰਦਾ ਸੀ.
And that is why when the attack came, Elisha was able to pray effectively for his servant.
ਇਹੋ ਹੀ ਵਜ੍ਹਾ ਹੈ ਕਿ ਜਦੋਂ ਹਮਲਾ ਹੋਇਆ ਤੇ ਅਲੀਸ਼ਾ ਮੁਅੱਸਰ ਤਰੀਕੇ ਨਾਲ ਆਪਣੇ ਖਾਦਮ ਲਈ ਦੁਆ ਕਰ ਸਕਦਾ ਸੀ.
His servant's spiritual eyes were opened in order to see the chariots of fire.
ਉਹਦੇ ਨੌਕਰ ਦੀਆਂ ਰੂਹਾਨੀ ਅੱਖਾਂ ਖੁੱਲ ਗਈਆਂ ਤਾਂ ਕਿ ਉਹ ਅੱਗ ਦੇ ਰੱਥਾਂ ਨੂੰ ਵੇਖ ਸਕੇ.
He saw the host of God fighting on behalf of his master.
ਉਹਨੇ ਖੁਦਾ ਦੇ ਲਸ਼ਕਰਾਂ ਨੂੰ ਉਹਦੇ ਮਾਲਕ ਵਾਸਤੇ ਲੜਦਿਆਂ ਵੇਖਿਆ.
When you and I catch the glimpse of heaven,
ਜਦੋਂ ਤੁਸੀਂ ਤੇ ਮੈਂ ਅਸਮਾਨੀ ਝਲਕ ਵੇਖਾਂਗੇ,
our life will assume a different and new dimension.
ਸਾਡੀ ਜ਼ਿੰਦਗੀ ਇੱਕ ਮੁਖਤਲਿਫ ਤੇ ਇੱਕ ਨਵੇਂ ਅੰਦਾਜ਼ ਨੂੰ ਇਖਤਿਆਰ ਕਰੇਗੀ.
Miracles will take place.
ਮੌਜਜ਼ਾਤ ਹੋਣਗੇ.
And those around us who are spiritually blind will begin to see.
ਤੇ ਜਿਹੜੇ ਸਾਡੇ ਆਲੇ ਦੁਆਲੇ ਰੂਹਾਨੀ ਤੌਰ ਤੇ ਅੰਨੇ ਨੇ ਵੇਖਣਾ ਸ਼ੁਰੂ ਕਰਨਗੇ.
But above all, when you are in Christ Jesus, you are invulnerable.
ਲੇਕਿਨ ਸਭ ਤੋਂ ਵੱਧ ਕਿ ਇਹ ਕਿ ਜਦੋਂ ਤੁਸੀਂ ਮਸੀਹ ਯਸੂ ਵਿੱਚ ਹੋ ਤੇ ਤੁਹਾਨੂੰ ਕੋਈ ਜ਼ਰਰ ਨਹੀਂ ਪਹੁੰਚਾ ਸਕਦਾ.
Why?
ਕਿਉਂ?
Because when you are in Christ, the greater the battle, the greater the victory.
ਕਿਉਂ ਜੋ ਜਦੋਂ ਤੁਸੀਂ ਮਸੀਹ ਯਸੂ ਵਿੱਚ ਹੋ ਤੇ ਜਿੰਨੀ ਵੱਡੀ ਜੰਗ ਹੋਏਗੀ, ਓਨੀ ਵੱਡੀ ਫਤਿਹ ਹੋਏਗੀ.
The fiercer the opposition, the sweeter the triumph.
ਜਿੰਨੀ ਮੁਖਾਲਫਤ ਸ਼ਦੀਦ ਹੋਏਗੀ, ਓਨੀ ਫਤਿਹ ਮਿੱਠੀ ਹੋਏਗੀ.
Because when we are in Christ, the greater the battle, the greater the victory.
ਕਿਉਂ ਜੇ ਜਦੋਂ ਅਸੀਂ ਮਸੀਹ ਯਸੂ ਵਿੱਚ ਹਾਂ ਤੇ ਜਿੰਨੀ ਵੱਡੀ ਜੰਗ ਹੋਵੇਗੀ, ਓਨੀ ਵੱਡੀ ਫਤਿਹ ਹੋਏਗੀ.
The fiercer the opposition, the sweeter the triumph.
ਜਿੰਨੀ ਮੁਖਾਲਫਤ ਸ਼ਦੀਦ ਹੋਏਗੀ, ਓਨੀ ਫਤਿਹ ਮਿੱਠੀ ਹੋਏਗੀ.
The more vicious the attack, the deeper our spiritual experience becomes.
ਜਿੰਨਾ ਨਫ਼ਰਤ ਭਰਿਆ ਹਮਲਾ ਹੋਏਗਾ, ਓਨਾ ਗਹਿਰਾ ਸਾਡਾ ਰੂਹਾਨੀ ਤਜਰਬਾ ਹੋਏਗਾ.
Let me illustrate.
ਇਜਾਜ਼ਤ ਦਿਓ ਤੇ ਮੈਂ ਵਜ਼ਾਹਤ ਕਰਾਂ.
In 1845 at a Christian convention,
1845 ਵਿੱਚ ਇੱਕ ਮਸੀਹੀ ਕਨਵੈਨਸ਼ਨ ਦੇ ਦੌਰਾਨ,
they had a huge motto that would be worthwhile for us to memorize.
ਇੱਕ ਬੜਾ ਵੱਡਾ ਅਸੂਲ ਬਣਾਇਆ ਗਿਆ ਜਿਹਨੂੰ ਯਾਦ ਕਰਕੇ ਅਸੀਂ ਬਹੁਤ ਜ਼ਿਆਦਾ ਫਾਇਦਾ ਲੈ ਸਕਨੇ ਆ.
The men who see the invisible.
ਉਹ ਲੋਕੀ ਜਿਹੜੇ ਅਣਦੇਖੀ ਚੀਜ਼ਾਂ ਵੇਖਦੇ ਨੇ.
They also hear the inaudible.
ਉਹ ਨਾ ਸੁਣਨ ਜਾਣ ਵਾਲੀ ਚੀਜ਼ਾਂ ਨੂੰ ਸੁਣਦੇ ਨੇ.
Believe the incredible.
ਜਿਹੜੀ ਗੱਲ ਯਕੀਨ ਵਾਲੀ ਨਹੀਂ, ਉਹਦੇ ਤੇ ਯਕੀਨ ਕਰੋ.
And think the unthinkable.
ਤੇ ਨਾ ਸੋਚੀ ਜਾਣ ਵਾਲੀ ਗੱਲ ਨੂੰ ਸੋਚੋ.
A man who took the gospel to China tells the following incident.
ਇੱਕ ਬੰਦਾ ਜਿਹੜਾ ਚੀਨ ਵਿੱਚ ਬਾਈਬਲ ਲੈ ਕੇ ਗਿਆ, ਉਹ ਆਪਣੇ ਵਾਕਏ ਨੂੰ ਇੰਜ ਬਿਆਨ ਕਰਦਾ.
One day he was a struggling Christian who wondered if he was doing anything worthwhile.
ਇੱਕ ਵਕਤ ਸੀ ਜਦੋਂ ਉਹ ਜਦੋਜਹਦ ਕਰਨ ਵਾਲਾ ਮਸੀਹੀ ਸੀ ਜਿਹੜਾ ਹੈਰਾਨ ਸੀ ਕਿ ਆਇਆ ਉਹ ਕੋਈ ਫਾਇਦੇ ਵਾਲਾ ਕੰਮ ਕਰ ਰਿਹਾ ਹੈ.
Then another missionary sent him a letter telling him about the deeper life in Christ, the spirit-filled life.
ਤਦ ਇੱਕ ਹੋਰ ਖੁਦਾ ਦੇ ਖਾਦਮ ਨੇ ਜਿਹੜਾ ਮਿਸ਼ਨਰੀ ਸੀ ਉਹਨੂੰ ਇੱਕ ਰੂਹ ਨਾਲ ਭਰਿਆ ਹੋਇਆ ਖਤ ਲਿਖਿਆ ਕਿ ਉਹ ਕਿਸ ਤਰ੍ਹਾਂ ਮਸੀਹ ਵਿੱਚ ਬਹੁਤ ਜ਼ਿਆਦਾ ਗਹਿਰੀ ਜ਼ਿੰਦਗੀ ਗੁਜ਼ਾਰ ਸਕਦਾ ਹੈ.
The letter told him about the power of God in spiritual warfare.
ਖਤ ਨੇ ਉਸ ਨੂੰ ਰੂਹਾਨੀ ਜੰਗ ਵਿੱਚ ਖੁਦਾ ਦੀ ਕੁਦਰਤ ਦੇ ਬਾਰੇ ਦੱਸਿਆ.
When the director experienced this truth for himself, he said the following.
ਜਦੋਂ ਉਸ ਡਾਇਰੈਕਟਰ ਨੇ ਆਪੀ ਇਸ ਸਚਾਈ ਦਾ ਤਜਰਬਾ ਕੀਤਾ ਤੇ ਉਹਨੇ ਇਹ ਗੱਲ ਕਹੀ.
We are supernatural people born again by the spirit.
ਅਸੀਂ ਮਾਫੂਕੁਲ ਫਿਤਰਤ ਲੋਕ ਹਾਂ ਜਿਹੜੇ ਰੂਹੇ ਪਾਕ ਨਾਲ ਦੁਬਾਰਾ ਪੈਦਾ ਹੋਏ ਹਾਂ.
We wage a supernatural fight.
ਅਸੀਂ ਮਾਫੂਕੁਲ ਫਿਤਰਤ ਲੜਾਈ ਲੜ ਰਹੇ ਹਾਂ।
And are taught by a supernatural teacher.
ਤੇ ਸਾਨੂੰ ਮਾਫੂਕੁਲ ਫਿਤਰਤ ਉਸਤਾਦ ਹੀ ਸਿਖਾਉਂਦਾ ਹੈ।
Led by a supernatural captain who assures us of victory.
ਜਿਹਦੀ ਰਹਿਨਮਾਈ ਮਾਫੂਕੁਲ ਫਿਤਰਤ ਸਰਦਾਰ ਕਰਦਾ ਹੈ ਜਿਹੜਾ ਸਾਨੂੰ ਫਤਿਹ ਦਾ ਯਕੀਨ ਦਵਾਉਂਦਾ ਹੈ।
So when the Syrians came down to Elisha,
ਤਦ ਜਦੋਂ ਆਰਾਮੀ ਲੋਕ ਅਲੀਸ਼ਾ ਕੋਲ ਆਏ,
Elisha prayed to the Lord in verse 18.
ਤੇ 18ਵੀਂ ਆਇਤ ਵਿੱਚ ਅਲੀਸ਼ਾ ਨੇ ਖੁਦਾ ਕੋਲੋਂ ਦੁਆ ਮੰਗੀ।
Strike these people, I pray, with blindness, and they were struck with blindness according to the word of Elisha.
ਮੈਂ ਮਿੰਨਤ ਕਰਨਾ ਇਹਨਾਂ ਨੂੰ ਅੰਨਿਆਂ ਕਰ ਦੇ, ਤੇ ਉਹ ਅਲੀਸ਼ਾ ਦੀ ਦੁਆ ਦੇ ਮੁਤਾਬਕ ਅੰਨੇ ਹੋ ਗਏ।
Listen carefully to what I'm going to tell you.
ਬੜੇ ਗੌਰ ਨਾਲ ਇਸ ਗੱਲ ਨੂੰ ਸੁਣੋ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ ਵਾਂ।
Elisha was not a man who only spent 10 minutes in prayer that morning.
Elisha oh banda nahi si jinne us subah sirf 10 minute dua kiti si.
My friends, when you are in the center of the will of God,
mere dosto jadon tusi khuda di marzi de markaz vich ho,
you don't have to defend yourself.
Tuhanu apne aap di hifazat nahi karni pendi.
God's vindication of his servant Elisha was twofold.
Khuda da apne bande Elisha di begunahi da saboot dena ਦੋ ਤਰ੍ਹਾਂ ਦੇ ਨਾਲ ਸੀ।
Let's look at it carefully.
ਇਹਦੇ ਬਾਰੇ ਗੌਰ ਨਾਲ ਵੇਖਨੇ ਆ।
First,
ਪਹਿਲਾਂ
God's man was delivered.
ਮਰਦੇ ਖੁਦਾ ਛੁਡਾ ਲਿਆ ਗਿਆ।
When Elisha prayed, God acted.
ਜਦੋਂ ਅਲੀਸ਼ਾ ਨੇ ਦੁਆ ਕੀਤੀ, ਖੁਦਾ ਨੇ ਅਮਲ ਕੀਤਾ।
Why?
ਕਿਉਂ?
Because he was in the very center of the will of God.
ਕਿਉਂ ਜੋ ਉਹ ਖੁਦਾ ਦੀ ਮਰਜ਼ੀ ਦੇ ਐਨ ਮਰਕਜ਼ ਵਿੱਚ ਸੀ।
Elisha knew how to pray in accordance with the will of God.
Elisha janda si ke khuda di marzi de mutabik kis tarah dua karni hai.
He spent enough time with God to know what prayer God wanted to hear.
Oh eh gal janan vich kafi waqt guzarda si ke khuda kehdi dua sunna pasand karda hai.
God will always vindicate his faithful people.
Khuda hamesha apne wafadar lokan nu begunah sabit karega.
If not immediately, then ultimately.
ਜੇ ਫੌਰੀ ਤੌਰ ਤੇ ਨਹੀਂ ਤੇ ਹਤਮੀ ਤੌਰ ਤੇ ਜ਼ਰੂਰ।
Once I found myself in a situation when people who were in authority over me maligned me and said false things about me.
ਇੱਕ ਵਾਰੀ ਮੈਂ ਆਪਣੇ ਆਪ ਨੂੰ ਇੱਕ ਐਸੀ ਹਾਲਤ ਵਿੱਚ ਵੇਖਿਆ ਜਦੋਂ ਉਹ ਲੋਕੀ ਜਿਨ੍ਹਾਂ ਨੂੰ ਮੇਰੇ ਤੇ ਇਖਤਿਆਰ ਹਾਸਲ ਸੀ ਮੇਰੇ ਤੇ ਇਲਜ਼ਾਮ ਲਾਉਣ ਲੱਗ ਪਏ ਤੇ ਮੇਰੇ ਬਾਰੇ ਝੂਠੀਆਂ ਗੱਲਾਂ ਕੀਤੀਆਂ।
I would go to the Lord in prayer.
ਮੈਂ ਖੁਦਾ ਕੋਲੋਂ ਦੁਆ ਕੀਤੀ।
And the Lord would say to me, don't say a word.
ਤੇ ਖੁਦਾ ਨੇ ਮੈਨੂੰ ਕਿਹਾ ਕੋਈ ਲਫ਼ਜ਼ ਨਾ ਕਹਿ।
In one of these situations, it took 2 years before the truth finally came out.
ਉਹਨਾਂ ਹਾਲਾਤ ਵਿੱਚੋਂ ਇੱਕ ਵਿੱਚ ਸਚਾਈ ਜ਼ਾਹਿਰ ਹੁੰਦਿਆਂ 2 ਸਾਲ ਲੱਗ ਗਏ।
But the Lord vindicated me.
ਪਰ ਖੁਦਾ ਨੇ ਮੈਨੂੰ ਬੇਗੁਨਾਹ ਸਾਬਤ ਕਰ ਦਿੱਤਾ।
I did not have to defend myself.
ਮੈਨੂੰ ਆਪਣੇ ਆਪ ਨੂੰ ਬਚਾਉਣਾ ਨਾ ਪਿਆ।
In our text,
ਸਾਡੀ ਅੱਜ ਦੀ ਇਬਾਰਤ ਵਿੱਚ
we see that not only was God's man delivered,
ਅਸੀਂ ਵੇਖਨੇ ਆ ਕਿ ਨਾ ਸਿਰਫ ਕਿ ਮਰਦੇ ਖੁਦਾ ਛੁਡਾਇਆ ਗਿਆ,
ਬਟ ਸੈਕੰਡਲੀ ਗੋਡਸ ਐਨੀਮੀਜ਼ ਵਰ ਡਿਫੀਟਡ।
ਬਲਕਿ ਦੂਜੀ ਗੱਲ ਇਹ ਵੇ ਕਿ ਖੁਦਾ ਦੇ ਦੁਸ਼ਮਣਾਂ ਨੂੰ ਸ਼ਿਕਸਤ ਹੋਈ।
ਲੁੱਕ ਐਟ ਵਰਸ 23।
23ਵੀਂ ਆਇਤ ਵਿੱਚ ਵੇਖੋ।
ਸੋ ਦ ਬੈਂਡਸ ਆਫ ਦ ਸਿਰੀਅਨ ਰੇਡਰਸ ਕੇਮ ਨੋ ਮੋਰ ਇਨਟੂ ਦ ਲੈਂਡ ਆਫ ਇਜ਼ਰਾਇਲ।
ਤਦ ਅਰਾਮੀਆਂ ਦੇ ਹਮਲਾਵਰ ਦਸਤੇ ਇਸਰਾਇਲ ਦੇ ਮੁਲਕ ਵਿੱਚ ਫੇਰ ਕਦੀ ਨਾ ਆਏ।
ਦਿਸ ਇਜ਼ ਦ ਸੇਮ ਵਿਦ ਯੂ ਐਂਡ ਵਿਦ ਮੀ।
ਤੁਹਾਡੇ ਤੇ ਮੇਰੇ ਨਾਲ ਵੀ ਇਹੋ ਹੀ ਗੱਲ ਹੈ।
Through the victory that Jesus gives us, we can always render the enemy harmless.
ਉਹ ਫਤਿਹ ਦੇ ਵਸੀਲੇ ਜਿਹੜੀ ਯਿਸੂ ਸਾਨੂੰ ਦਿੰਦਾ ਹੈ, ਅਸੀਂ ਹਮੇਸ਼ਾ ਦੁਸ਼ਮਣਾਂ ਨੂੰ ਬੇਬਸ ਕਰ ਸਕਨੇ ਆ।
Why?
ਕਿਉਂ?
Because when Jesus hung on the cross, he rendered Satan to be ineffective.
ਕਿਉਂ ਜੋ ਜਦੋਂ ਯਿਸੂ ਸੂਲੀ ਚੜਿਆ, ਉਹਨੇ ਸ਼ੈਤਾਨ ਦੀ ਸਾਰੀ ਕੁਵਤ ਨੂੰ ਬੇਅਸਰ ਕਰ ਦਿੱਤਾ।
Jesus rendered Satan useless and toothless.
Yesu ne shaitan nu nakara te bekar bana ditta.
Listen to me closely please my listening friends.
Mere sunan wale dosto meharbani karke gaur nal meri gal suno.
Unless you deliberately give Satan a stronghold in your life.
Jadon tak jaan bujh ke tusi apni zindagi vich shaitan nu jagah nahi dende.
Unless you deliberately live in disobedience to God.
ਜਦੋਂ ਤੱਕ ਤੁਸੀਂ ਦੀਦਾ ਦਾ ਨਿਸਤਾ ਖੁਦਾ ਦੀ ਫਰਮਾ ਬਰਦਾਰੀ ਵਿੱਚ ਨਾ ਰਵੋ,
unless you refuse to use the spiritual weapons that God has given you,
ਜਦੋਂ ਤੱਕ ਤੁਸੀਂ ਖੁਦਾ ਦੇ ਦਿੱਤੇ ਹੋਏ ਰੂਹਾਨੀ ਹਥਿਆਰਾਂ ਨੂੰ ਇਸਤੇਮਾਲ ਕਰਨ ਤੋਂ ਇਨਕਾਰ ਨਾ ਕਰੋ।
Satan is ineffective in trying to attack you.
ਸ਼ੈਤਾਨ ਤੁਹਾਡੇ ਤੇ ਹਮਲਾ ਕਰਨ ਦੀ ਕੋਸ਼ਿਸ਼ ਵਿੱਚ ਬੇਅਸਰ ਤੇ ਨਾਕਾਮ ਹੁੰਦਾ ਹੈ।
To the child of God who walks in the spirit of God,
ਖੁਦਾ ਦੇ ਉਸ ਫਰਜ਼ੰਦ ਲਈ ਜਿਹੜਾ ਖੁਦਾ ਦੇ ਰੂਹ ਵਿੱਚ ਚੱਲਦਾ ਹੈ,
Satan can bark but he cannot bite.
ਸ਼ੈਤਾਨ ਭੌਂਕ ਸਕਦਾ ਹੈ ਪਰ ਵੱਢ ਨਹੀਂ ਸਕਦਾ।
Satan can roar but he cannot hurt.
ਸ਼ੈਤਾਨ ਗੱਜ ਸਕਦਾ ਹੈ ਪਰ ਨੁਕਸਾਨ ਨਹੀਂ ਪਹੁੰਚਾ ਸਕਦਾ।
Satan can plot but he can never succeed.
ਸ਼ੈਤਾਨ ਸਾਜ਼ਿਸ਼ ਕਰ ਸਕਦਾ ਹੈ ਪਰ ਕਾਮਯਾਬ ਨਹੀਂ ਹੋ ਸਕਦਾ।
Satan can try to display his chariots.
ਸ਼ੈਤਾਨ ਆਪਣੇ ਰਥਾਂ ਦਾ ਮਜ਼ਾਹਰਾ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ।
But you will have chariots of fire to defend you.
ਪਰ ਤੁਹਾਡੇ ਕੋਲ ਆਪਣੇ ਆਪ ਨੂੰ ਬਚਾਉਣ ਲਈ ਆਤਸ਼ੀ ਰਥ ਹੋਣਗੇ।
Listen to what Revelation 12:11 said.
ਸੁਣੋ ਮੁਕਾਸ਼ਵਾ ਦੀ ਕਿਤਾਬ ਉਹਦਾ 12ਵਾਂ ਬਾਬ ਤੇ ਉਹਦੀ 11ਵੀਂ ਆਇਤ ਕੀ ਕਹਿੰਦੀ ਹੈ।
That the faithful Christian overcome him by the blood of the lamb and by the word of their testimony.
ਕਿ ਵਫਾਦਾਰ ਮਸੀਹੀ ਬਰੇ ਦੇ ਖੂਨ ਨਾਲ ਤੇ ਆਪਣੀ ਗਵਾਹੀ ਦੇ ਕਲਾਮ ਦੇ ਜ਼ਰੀਏ ਗਲਬ ਆਉਂਦੇ ਨੇ।
The very word overcome means to render the enemy useless.
ਗਲਬ ਆਉਣ ਦੇ ਇਸ ਲਫ਼ਜ਼ ਦੇ ਮਾਨੀ ਦੁਸ਼ਮਣ ਨੂੰ ਨਕਾਰਾ ਬਣਾਉਣਾ ਵੀ ਹੈ।
A few years ago there was a man from India who went to live in Paris, France.
ਚੰਦ ਸਾਲ ਪਹਿਲਾਂ ਹਿੰਦੁਸਤਾਨ ਦਾ ਇੱਕ ਬੰਦਾ ਸੀ ਜਿਹੜਾ ਫਰਾਂਸ ਦੇ ਸ਼ਹਿਰ ਪੈਰਿਸ ਵਿੱਚ ਰਹਿਣ ਗਿਆ।
He immediately got mixed up with the wrong crowd.
ਉਹ ਛੇਤੀ ਹੀ ਗਲਤ ਗਰੋਹ ਨਾਲ ਮਿਲ ਗਿਆ।
He became demon possessed.
ਉਹਨੂੰ ਬਦਰੂ ਚੰਬੜ ਗਈ।
He was used as a medium and channeler in all kinds of satanic activities.
ਤੇ ਉਹ ਹਰ ਤਰ੍ਹਾਂ ਦੇ ਸ਼ੈਤਾਨੀ ਕੰਮਾਂ ਵਿੱਚ ਇੱਕ ਜ਼ਰੀਆ ਤੇ ਰਾਹ ਦੇ ਤੌਰ ਤੇ ਇਸਤੇਮਾਲ ਹੋਣ ਲੱਗ ਪਿਆ।
Then he was converted to Christ.
ਫਿਰ ਉਹਨੇ ਮਸੀਹ ਨੂੰ ਕਬੂਲ ਕਰ ਲਿਆ ਤੇ ਉਹ ਮਸੀਹ ਹੋ ਗਿਆ।
And the devil didn't like it.
ਇਹ ਗੱਲ ਸ਼ੈਤਾਨ ਨੂੰ ਪਸੰਦ ਨਾ ਆਈ।
So evil spirits began to oppress the man and attack him.
ਇਸ ਲਈ ਸ਼ੈਤਾਨੀ ਬਦਰੂਹਾਂ ਨੇ ਉਹਨੂੰ ਦਬਾਉਣਾ ਤੇ ਉਹਦੇ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
As a new Christian, he did not understand spiritual warfare.
ਇੱਕ ਨਵੇਂ ਮਸੀਹ ਦੇ ਤੌਰ ਤੇ ਉਹ ਰੂਹਾਨੀ ਜੰਗ ਦੀ ਇਸ ਹਾਲਤ ਨੂੰ ਨਹੀਂ ਸਮਝ ਸਕਦਾ ਸੀ।
For months, the evil spirits would wake him up night after night.
ਕਈ ਮਹੀਨਿਆਂ ਤੱਕ ਇਹ ਬਦਰੂਆਂ ਉਹਨੂੰ ਹਰ ਰੋਜ਼ ਰਾਤ ਨੂੰ ਜਗਾ ਦਿੰਦੀਆਂ ਸਨ।
He rarely got 30 minutes of consecutive sleep.
ਉਹ ਮੁਸ਼ਕਲ ਨਾਲ ਅੱਧਾ ਘੰਟਾ ਲਗਾਤਾਰ ਸੌ ਸਕਦਾ ਸੀ।
Tangible hands would touch him.
ਸਾਫ਼ ਤੇ ਵਾਜ਼ੇ ਹੱਥ ਉਹਨੂੰ ਛੂੰਦੇ ਸਨ।
Tangible manifestations of the devil's presence afflicted him.
ਸ਼ੈਤਾਨ ਦੀ ਮੌਜੂਦਗੀ ਵਾਜ਼ੇ ਤੇ ਸਾਫ਼ ਮਜ਼ਾਹਰੇ ਉਹਨੂੰ ਤੰਗ ਕਰਦੇ ਸਨ।
He prayed but he got no relief.
ਉਹਨੇ ਦੁਆ ਕੀਤੀ ਪਰ ਉਹਨੂੰ ਕੋਈ ਆਰਾਮ ਨਾ ਆਇਆ।
Then a Christian friend taught him how to overcome by the power of the blood.
ਫਿਰ ਇੱਕ ਮਸੀਹ ਦੋਸਤ ਨੇ ਉਹਨੂੰ ਸਿਖਾਇਆ ਕਿ ਕਿਸ ਤਰ੍ਹਾਂ ਯਿਸੂ ਦੀ ਲਹੂ ਦੀ ਕੁਦਰਤ ਨਾਲ ਗਲਬ ਆਉਣਾ ਹੈ।
At the moment he would get attacked.
ਜਦੋਂ ਉਹਦੇ ਤੇ ਹਮਲਾ ਹੁੰਦਾ ਸੀ,
he would claim the blood of Jesus.
ਉਹ ਯਿਸੂ ਦੇ ਲਹੂ ਨੂੰ ਪੁਕਾਰਦਾ ਸੀ।
He would plead the blood of Jesus Christ.
ਉਹ ਯਿਸੂ ਦੇ ਲਹੂ ਲਈ ਇਲਤਜਾ ਕਰਦਾ ਸੀ।
And the evil spirits would flee.
ਤੇ ਫਿਰ ਬਦਰੂਆਂ ਉਹਦੇ ਕੋਲੋਂ ਨਸ ਜਾਂਦੀਆਂ ਸਨ।
Thus he received complete deliverance.
ਇਸ ਤਰ੍ਹਾਂ ਉਹਨੂੰ ਮੁਕੰਮਲ ਛੁਟਕਾਰਾ ਮਿਲ ਗਿਆ।
Elisha prayed for God's supernatural power.
ਅਲੀਸ਼ਾ ਨੇ ਖੁਦਾ ਦੀ ਰੂਹਾਨੀ ਕੁਵਤ ਵਾਸਤੇ ਦੁਆ ਕੀਤੀ।
Then he prayed that God would open the eyes of his associates.
ਫਿਰ ਉਹਨੇ ਆਪਣੇ ਖਾਦਮ ਲਈ ਦੁਆ ਕੀਤੀ ਕਿ ਖੁਦਾ ਉਹਦੀਆਂ ਅੱਖਾਂ ਖੋਲੇ।
Elisha wanted his servant to be able to see the spiritual hosts of heaven who were fighting on their behalf.
ਅਲੀਸ਼ਾ ਚਾਹੁੰਦਾ ਸੀ ਕਿ ਉਹਦਾ ਨੌਕਰ ਇਸ ਕਾਬਲ ਹੋ ਜਾਏ ਕਿ ਉਹ ਅਸਮਾਨ ਤੇ ਰੂਹਾਨੀ ਫੌਜਾਂ ਦੇ ਇਸ ਲਸ਼ਕਰ ਨੂੰ ਵੇਖ ਸਕੇ ਜਿਹੜੀਆਂ ਉਹਨਾਂ ਦੀ ਜਗ੍ਹਾ ਤੇ ਲੜਾਈ ਕਰ ਰਹੀਆਂ ਸਨ।
Can you imagine the panic and the paralysis which overwhelmed the king of Syria and his army?
ਕੀ ਤੁਸੀਂ ਉਸ ਖੌਫ ਤੇ ਫਾਲਜ ਨੂੰ ਖਿਆਲ ਕਰ ਸਕਦੇ ਹੋ ਜਿਹੜਾ ਆਰਾਮ ਦੇ ਬਾਦਸ਼ਾਹ ਤੇ ਉਹਦੀ ਫੌਜ ਤੇ ਗਲਬ ਆਇਆ ਹੋਏਗਾ?
But there's something else that I want to tell you that also is very important.
ਲੇਕਿਨ ਕੁਝ ਹੋਰ ਵੀ ਇਹਦੇ ਇਲਾਵਾ ਹੈ ਜਿਹੜਾ ਬਹੁਤ ਜ਼ਰੂਰੀ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਵਾਂ।
Elijah could have given one word and the Syrians would have been massacred in cold blood.
Elisha sirf ek lafz keh sakda si te arami sare hi mare jane san.
But Elisha understood that behind the Syrian army there were spiritual hosts of wickedness.
ਪਰ ਅਲੀਸ਼ਾ ਸਮਝ ਸਕਦਾ ਸੀ ਕਿ ਆਰਾਮੀ ਫੌਜ ਦੇ ਪਿੱਛੇ ਸ਼ਰਾਰਤ ਦੀਆਂ ਰੂਹਾਨੀ ਫੌਜਾਂ ਕੰਮ ਕਰ ਰਹੀਆਂ ਨੇ।
My listening friends,
ਮੇਰੇ ਸੁਣਨ ਵਾਲੇ ਦੋਸਤੋ,
behind our flesh and blood enemies there is satanic force.
ਸਾਡੇ ਬਦਨ ਤੇ ਖੂਨ ਦੇ ਦੁਸ਼ਮਣਾਂ ਦੇ ਪਿੱਛੇ ਸ਼ੈਤਾਨੀ ਕੁਵਤਾਂ ਨੇ।
You and I can only win not by applying human techniques of vengeance and anger and wrath.
ਤੁਸੀਂ ਤੇ ਮੈਂ ਸਿਰਫ ਇਨਸਾਨੀ ਇੰਤਕਾਮ ਦੇ ਤਰੀਕੇ ਤੇ ਗੁੱਸੇ ਤੇ ਗਜ਼ਬ ਨੂੰ ਇਸਤੇਮਾਲ ਕਰਕੇ ਜਿੱਤ ਨਹੀਂ ਸਕਦੇ।
We can only win by using the spiritual weapons of prayer and praise.
ਤੁਸੀਂ ਤੇ ਮੈਂ ਸਿਰਫ ਦੁਆ ਦੇ ਰੂਹਾਨੀ ਹਥਿਆਰ ਤੇ ਸਤਾਇਸ਼ ਇਸਤੇਮਾਲ ਕਰਕੇ ਜਿੱਤ ਸਕਨੇ ਆ।
We can win by putting on the whole armor of God.
ਅਸੀਂ ਖੁਦਾ ਦੇ ਪੂਰੇ ਹਥਿਆਰ ਪਾ ਕੇ ਹੀ ਜਿੱਤ ਸਕਨੇ ਆ।
Please listen carefully as I conclude.
ਮਿਹਰਬਾਨੀ ਕਰਕੇ ਜਿਵੇਂ ਜਿਵੇਂ ਮੈਂ ਨਤੀਜੇ ਦੇ ਨਜ਼ਦੀਕ ਆ ਰਿਹਾ, ਗੌਰ ਨਾਲ ਮੇਰੀ ਗੱਲ ਸੁਣੋ।
Walking in holiness and righteousness and obedience to God is not only glorifying to God.
ਰੂਹਾਨੀਅਤ ਤੇ ਰਾਸਤਬਾਜ਼ੀ ਵਿੱਚ ਚੱਲਣ ਨਾਲ ਤੇ ਖੁਦਾ ਦੀ ਫਰਮਾ ਬਰਦਾਰੀ ਨਾਲ ਖੁਦਾ ਨੂੰ ਸਿਰਫ ਜਲਾਲ ਹੀ ਨਹੀਂ ਦਿੱਤਾ ਜਾਂਦਾ।
It is the very essence of overcoming satanic forces.
ਬਲਕਿ ਇਹੋ ਹੀ ਸ਼ੈਤਾਨੀ ਕੁਫਤਾਂ ਤੇ ਗਾਲਬ ਆਉਣ ਦਾ ਖਾਸ ਜੋਹਰ ਹੈ।
Listen to what 1 John 5:18 said.
ਸੁਣੋ, ਪਹਿਲਾ ਯੋਹੰਨਾ ਤੇ ਦੇ 5ਵੇਂ ਬਾਬ ਦੀ 18ਵੀਂ ਆਇਤ ਵਿੱਚ ਕੀ ਕਿਹਾ ਗਿਆ ਹੈ?
We know that anyone born of God does not habitually sin.
ਅਸੀਂ ਜਾਣਦੇ ਹਾਂ ਜਿਹੜਾ ਕੋਈ ਖੁਦਾ ਤੋਂ ਪੈਦਾ ਹੋਇਆ ਹੈ ਉਹ ਆਦਤਨ ਗੁਨਾਹ ਨਹੀਂ ਕਰਦਾ।
But he who was born of God, God himself protects him and the evil one does not touch him.
ਪਰ ਉਹ ਜਿਹੜਾ ਖੁਦਾ ਤੋਂ ਪੈਦਾ ਹੋਇਆ ਹੈ, ਖੁਦਾ ਉਹਨੂੰ ਖੁਦ ਬਚਾਉਂਦਾ ਹੈ ਤੇ ਸਰੀਰ ਉਹਨੂੰ ਨਹੀਂ ਛੂ ਸਕਦਾ।
You can live the life of one foot in the world and one foot with Christ.
ਤੁਸੀਂ ਦੁਨੀਆ ਵਿੱਚ 1 ਫੁੱਟ ਜ਼ਿੰਦਗੀ ਗੁਜ਼ਾਰ ਸਕਦੇ ਹੋ ਤੇ 1 ਫੁੱਟ ਜ਼ਿੰਦਗੀ ਯਿਸੂ ਵਿੱਚ।
But don't count on victory and overcoming.
ਪਰ ਫਤਿਹ ਤੇ ਗਲਬ ਆਉਣ ਤੇ ਫਖਰ ਨਾ ਕਰੋ।
Or you can walk in the spirit and in the power of the spirit of God.
ਜਾਂ ਤੁਸੀਂ ਰੂਹ ਤੇ ਖੁਦਾ ਦੇ ਰੂਹ ਦੀ ਕੁਦਰਤ ਵਿੱਚ ਚੱਲ ਸਕਦੇ ਹੋ।
And thus be assured of God's victory and triumph.
ਤੇ ਇਸ ਤਰ੍ਹਾਂ ਫਤਿਹ ਤੇ ਕਾਮਯਾਬੀ ਦਾ ਯਕੀਨ ਕਰ ਸਕਦੇ ਹੋ।
My prayer is that you would choose holiness.
ਮੇਰੀ ਦੁਆ ਹੈ ਕਿ ਤੁਸੀਂ ਪਾਕੀਜ਼ਗੀ ਨੂੰ ਚੁਣੋ।
That you may say goodbye to half-hearted commitments.
ਤਾਂ ਜੋ ਅੱਧੇ ਦਿਲ ਦੀਆਂ ਜ਼ਿੰਮੇਵਾਰੀਆਂ ਨੂੰ ਤੁਸੀਂ ਖੁਦਾ ਹਾਫਿਜ਼ ਕਹਿ ਸਕੋ।
That you would say goodbye to hovering between two camps.
ਤਾਂ ਜੋ ਤੁਸੀਂ ਦੋਵਾਂ ਪਾਸੇ ਮੰਡਲਾਣ ਤੋਂ ਖੁਦਾ ਹਾਫਿਜ਼ ਕਹਿ ਸਕੋ।
And say goodbye to the life of compromise.
ਤੇ ਮਸਾਲਿਹਤ ਕਰਨ ਵਾਲੀ ਜ਼ਿੰਦਗੀ ਨੂੰ ਖੁਦਾ ਹਾਫਿਜ਼ ਕਹਿ ਸਕੋ।
So that you may experience the joy of overcoming.
ਤਾਂ ਜੋ ਤੁਸੀਂ ਗਲਬ ਆਉਣ ਦੀ ਖੁਸ਼ੀ ਦਾ ਤਜਰਬਾ ਹਾਸਲ ਕਰ ਸਕੋ।
Until next time, I wish you God's richest blessing.
ਤੇ ਜਦੋਂ ਤੱਕ ਅਗਲੀ ਵਾਰੀ ਨਹੀਂ ਆਉਂਦੀ, ਖੁਦਾ ਤੁਹਾਨੂੰ ਬੜੀ ਬਰਕਤ ਦੇਵੇ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ। ਜੇ ਇਸ ਵਿਸ਼ੇ ਦੇ ਬਾਰੇ ਤੁਸੀਂ ਹੋਰ ਜਾਣਨਾ ਚਾਹੋ ਤੇ ਸਾਨੂੰ ਇਸ ਪਤੇ ਤੇ ਲਿਖ ਸਕਦੇ ਹੋ। ਸਾਡਾ ਪਤਾ ਹੈ, ਪ੍ਰੋਗਰਾਮ ਜ਼ਿੰਦਗੀ ਦੀ ਰਾਹ, ਵਿਸ਼ਵਵਾਣੀ, ਪੋਸਟ ਬਾਕਸ ਨੰਬਰ 9, ਸੈਕਟਰ 17, GPO, ਚੰਡੀਗੜ੍ਹ 160017। ਪਤਾ ਇੱਕ ਵਾਰੀ ਹੋਰ ਸੁਣ ਲਓ, ਪ੍ਰੋਗਰਾਮ ਜ਼ਿੰਦਗੀ ਦੀ ਰਾਹ, ਵਿਸ਼ਵਵਾਣੀ, ਪੋਸਟ ਬਾਕਸ ਨੰਬਰ 9, ਸੈਕਟਰ 17, GPO, ਚੰਡੀਗੜ੍ਹ 160017। ਪ੍ਰਭੂ ਆਪ ਸਭ ਨੂੰ ਬਰਕਤ ਦੇਣ।